सुनिए सिख सहे लेखा रब मंगे सिया रब मंगे सिया लेखा रब मंगे सिया लेखा लेखा रब मंगे सिया मंगेसिया लेखा रब मंगेसिया लेखा बैठा काट वहे बैठा काट जी नानक आख रे मना नानक सुनिए सिख सहे सुनिए नानक आख रे मना नानक आख रे मना नानक आख रे मना
जो शब्द आप आरंभ किया सी आज उसकी अगली लाइन मन में सतगुर तिहांतरा दृढ़ो ज्ञान मंत्र हरनामा प्रभ जियो मैं आकरा गुरु अर्जन देव जी महाराज कहते हैं वाहिगुरु ने मेरे ते मेहर की थी कृपा की थी ए अभ्यास पकाए हुण अगे गुरु अर्जन देव जी महाराज अगली लाइन दे विच दसदे हैं कि ए अभ्यास करन नाल केड़े केड़े गुरु स्वरूप का मंच ध्यान रखना उन्हां दे ज्ञान नूं जिंदगी च पक्का कर लेना और जो मंत्र मिलिया है उस दा जाप करना कहिंदे वाहिगुरु दी मेहर होई ए गुरु उपदेश नूं मैं कमाया ते फल की मिलिया जो फल उन्हां नूं मिलिया वह दसदे हन और सानू जगाउंदे हन तुसीं भी आ फल हासिल करो आ प्राप्त करो आ अचीव करो जो उन्होंने किया उन्होंने की किया कहते हैं काल जाल और महा जंजाला छुटकै जमै डरा बस आज इस लाइन के उत्ते विचार काल मौत जाल मौत दा जाल मौत दा जाल कहते मौत दा जाल अचानक आके इस जीव नू अपने जाल च फसा लेंदा है और उस जाल दे विचों ये निकल नहीं सकता और महा जंजाला और उस तो बाद जड़ा मैस एक दफा मौत दे जाल दे विच पैन तो बाद फिर एक बड़ा वड्डा जंजाल पैंदा है वह है लख 84 जूना दे विच पटकण दा नरकां दे विच जाण दा भूत प्रेत बनण दा इस रूह दे तड़फण दा पटकण दा घबराउण दा युगां युगांतरां तक ये रूह जड़ी है ये फिर पटकदी है कहिंदे मैं उस जंजाल तों बच गया मौत दे फरिश्ते काल जाल दा अर्थ कहिंदे मौत दा फरिश्ता हुण मेरे सामने नहीं आ सकता मैनू मौत दा फरिश्ता जो डराउणा है ਉਹ ਨਹੀਂ ਲੈਣ ਆਏਗਾ। ਕਿਵੇਂ ਜਾਵਾਂਗੇ? ਚੱਲਿਆ ਪੱਤ ਸਿਉਂ। ਕਹਿੰਦੇ ਇੱਥੋਂ ਜਦੋਂ ਇਸ ਦੁਨੀਆਂ ਦੇ ਵਿੱਚੋਂ ਮੈਂ ਜਾਵਾਂਗਾ, ਕਿਵੇਂ ਜਾਵਾਂਗਾ? ਵਿਦ ਡਿਗਨਿਟੀ, ਵਿਦ ਓਨਰ, ਡਿਗਨਿਟੀ ਐਂਡ ਓਨਰ ਦੇ ਨਾਲ, ਪ੍ਰਾਈਡ ਦੇ ਨਾਲ ਇੱਥੋਂ ਕਹਿੰਦੇ ਜਾਵਾਂਗਾ। ਚੱਲਿਆ ਪੱਤ ਸਿਉਂ ਜਨਮ ਸਵਾਰ, ਆਪਣੇ ਜਨਮ ਨੂੰ ਸਵਾਰ ਕੇ ਵਾਜਾ ਵਾਏ ਸੀ। ਅਤੇ ਕਹਿੰਦੇ ਉਹ ਅਨਸਟ੍ਰਕ ਮਿਊਜ਼ਿਕ, ਅਨਹਦ ਸ਼ਬਦ ਜੋ ਸਾਨੂੰ ਨਹੀਂ ਸੁਣਾਈ ਦਿੰਦੇ, ਪਰ ਸਾਰੀ ਰਚਨਾ 'ਚ, ਖੰਡਾਂ ਬ੍ਰਹਿਮੰਡਾਂ ਦੇ ਵਿੱਚ ਇੱਕ ਡਿਵਾਈਨ ਮਿਊਜ਼ਿਕ ਹਰ ਵੇਲੇ ਪਲੇ ਹੋ ਰਿਹਾ। ਕਹਿੰਦੇ ਉਹ ਵਾਜੇ ਵੱਜਦੇ ਸੁਣਾਈ ਦੇਣਗੇ, ਦੇਵਤੇ ਫੁੱਲ ਵਰਸਾਣਗੇ, ਸਾਰੀ ਦੀ ਸਾਰੀ ਰਚਨਾ ਜਿਹੜੀ ਹੈ ਉਹ ਸੈਲੀਬ੍ਰੇਟ ਕਰ ਰਹੀ ਹੋਏਗੀ ਕਿ ਇਹ ਇਨਸਾਨ ਆਪਣੀ ਜ਼ਿੰਦਗੀ ਦੀ ਜਿਹੜੀ ਖੇਡ ਹੈ ਉਸ ਦੀ ਬਾਜ਼ੀ ਹਾਰ ਕੇ ਨਹੀਂ ਜਿੱਤ ਕੇ ਜਾ ਰਿਹਾ ਹੈ। ਚੱਲਿਆ ਪੱਤ ਸਿਉਂ ਜਨਮ ਸਵਾਰ, ਵਾਜਾ ਵਾਏ ਸੀ। ਕਹਿੰਦੇ ਵਾਜੇ ਵੱਜਣਗੇ, ਸੈਲੀਬ੍ਰੇਸ਼ਨਸ ਹੋਣਗੀਆਂ, ਦੈਟ ਦਿਸ ਸੋਲ ਇਜ਼ ਕਮਿੰਗ ਬੈਕ, ਕਮਿੰਗ ਹੋਮ। ਅਤੇ ਜਿਹੜੇ ਇਸ ਤਰ੍ਹਾਂ ਨਹੀਂ ਜਾਂਦੇ ਉਹਨਾਂ ਦੇ ਲਈ ਮੌਤ ਦਾ ਫਰਿਸ਼ਤਾ ਅਚਾਨਕ ਆ ਕੇ ਸਾਹਮਣੇ ਖੜਾ ਹੋ ਜਾਂਦਾ। ਹੁਣ ਆਹ ਜਿਹੜਾ ਐਸਪੈਕਟ ਹੈ, ਸਾਡੀ ਜ਼ਿੰਦਗੀ ਇਤਨੀ ਦੌੜ ਭੱਜ ਝਮੇਲਿਆਂ ਦੇ ਵਿੱਚ ਖੋਈ ਪਈ ਹੈ ਕਿ ਦਿਸ ਸਾਈਡ ਆਫ ਦ ਲਾਈਫ ਇਜ਼ ਨੋਟ ਇਨ ਫਰੰਟ ਆਫ ਅਸ, ਇਹ ਸਾਡਾ ਕੰਸਰਨ ਨਹੀਂ ਹੈ, ਇਸ ਦੀ ਸਾਨੂੰ ਚਿੰਤਾ ਨਹੀਂ ਹੈ। ਹੋਵੇ ਵੀ ਕਿਵੇਂ ਪਤਾ ਹੀ ਨਹੀਂ ਹੈ, ਜੇ ਪਤਾ ਹੀ ਨਹੀਂ ਜਿਸ ਗੱਲ ਦਾ ਹੋਵੇ ਉਹਦੇ ਲਈ ਇਨਸਾਨ ਵਰੀਡ ਕਿਵੇਂ ਹੋਏਗਾ? ਤਾਂ ਐਸੀ ਵਿਚਾਰ, ਐਸੇ ਉਪਦੇਸ਼, ਐਸੀ ਸਿੱਖਿਆ ਸੁਣਨ ਤੋਂ ਬਾਅਦ ਵੀ ਜਿਸ ਨੂੰ ਡਰ ਨਹੀਂ ਲੱਗੇਗਾ, ਇਹ ਡਰ ਲੱਗਣ ਵਾਲੀ ਗੱਲ ਹੈ, ਬਹੁਤ ਹੀ ਸਕੇਰੀ ਚੀਜ਼ ਹੈ। ਕਿਉਂਕਿ ਆਹ ਦਿਨ ਜਿਹੜੇ ਜ਼ਿੰਦਗੀ ਦੇ ਦਿਨ ਹਨ, ਬਾਬਾ ਜੀ ਦੀ ਬਾਣੀ ਤੋਂ ਤਾਂ ਕੁਰਬਾਨ ਜਾਣ ਨੂੰ ਦਿਲ ਕਰਦਾ ਹੈ, ਸਮਾਂ ਜੋ ਇਜਾਜ਼ਤ ਨਹੀਂ ਦਿੰਦਾ, ਨਹੀਂ ਤਾਂ ਦਿਲ ਕਰਦਾ ਸਾਰੀ ਰਾਤ ਹੀ ਕੀਰਤਨ ਕਰੀ ਜਾਈਏ ਔਰ ਇਹ ਵਿਚਾਰ ਆਪ ਜੀ ਨੂੰ ਸੁਣਾਈ ਜਾਈਏ। ਦਿਲ ਤਾਂ ਇਸ ਤਰ੍ਹਾਂ ਕਰਦਾ, ਨਾ ਗਾਉਣੋ ਹਟਣ ਨੂੰ ਦਿਲ ਕਰਦਾ ਹੈ, ਨਾ ਇਹ ਵਿਚਾਰਾਂ ਸੁਣਾਉਣੋ ਹਟਣ ਨੂੰ ਦਿਲ ਕਰਦਾ। ਸ਼ਬਦ ਗਾਉਣ ਲੱਗ ਜਾਂਦੇ ਹਾਂ ਅਤੇ ਗਾਉਣੋ ਹਟਣ ਨੂੰ ਦਿਲ ਨਹੀਂ ਕਰਦਾ, ਸੰਗਤ ਗਾ ਰਹੀ ਹੁੰਦੀ, ਆਪ ਗਾ ਰਹੇ ਹੁੰਦੇ, ਐਸਾ ਆਨੰਦ ਵੱਜਦਾ ਹੈ। ਅਤੇ ਵਿਚਾਰ ਸੁਣਦੇ ਹਾਂ, ਕਰਦੇ ਹਾਂ ਤਾਂ ਉਹ ਇਤਨੀ ਪਿਆਰੀ ਹੈ। ਆਪ ਜੀ ਨੂੰ ਅੱਜ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਸੁਣਾਉਣ ਲੱਗਾ ਹਾਂ, ਜੋ ਹੋ ਸਕਦਾ ਹੈ ਆਪਣੇ ਸੁਣਿਆ ਹੋਵੇ, ਹੋ ਸਕਦਾ ਨਾ ਸੁਣਿਆ ਹੋਵੇ, ਪਰ ਇਗਜ਼ੈਂਪਲ ਜੋ ਦਿੱਤੀ ਹੈ, ਕਿਤਨੀਆਂ ਸੌਖੀਆਂ ਸਧਾਰਨ ਸਿਮਲੀਜ਼ ਇਗਜ਼ੈਂਪਲਸ ਦੇ ਦੇ ਕੇ ਮਹਾਂਪੁਰਸ਼ਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਸਲੋਕ ਸੁਣੋ, ਫਿਰ ਉਸਦਾ ਅਰਥ। ਫਰੀਦਾ ਕੋਠੇ ਧੁੱਕਣ ਕੇਤੜਾ, ਨੋਟ ਕਰਿਓ, ਟੇਪਸ ਤਾਂ ਪਤਾ ਨਹੀਂ ਕਿੰਨੇ ਮਹੀਨੇ ਲੱਗ ਜਾਣ ਤੁਹਾਡੇ ਤੱਕ ਪਹੁੰਚਦਿਆਂ। ਕੋਠੇ ਧੁੱਕਣ ਕੇਤੜਾ, ਅਨਲੈਸ ਡਾਕਟਰ ਬੈਂਸ ਐਕਸਪੀਡਾਈਟਸ ਇਜ਼ ਐਫਰਟਸ ਅਤੇ ਜਲਦੀ ਜਲਦੀ ਪਹੁੰਚਾ ਦੇਣ, ਪਰ ਇਹਨਾਂ ਕੰਮਾਂ 'ਚ ਸਮਾਂ ਵੀ ਬਹੁਤ ਲੱਗਦਾ ਹੈ। ਆਪਣੇ ਵੱਲੋਂ ਇਹ ਸਾਰੇ ਜਲਦੀ ਤੋਂ ਜਲਦੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਓਨੀ ਦੇਰ ਤੱਕ ਕੁਛ ਨਾ ਕੁਛ ਤਾਂ ਪਾਸ ਹੋਵੇ ਨਾ। ਕੋਠੇ ਧੁੱਕਣ ਕੇਤੜਾ ਫਿਰ ਨੀਂਦੜੀ ਨਿਵਾਰ, ਜੋ ਦੇਹ ਲੱਦੇ ਗਾਣ ਵੇ ਗਏ ਵਿਲਾੜ ਵਿਲਾੜ। ਇਹ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ ਆਉਂਦਾ ਹੈ। ਗੱਲ ਬਹੁਤ ਹੀ ਪਿਆਰੀ, ਬੜੀ ਹੀ ਡੂੰਘੀ ਔਰ ਬਹੁਤ ਹੀ ਸਟ੍ਰਾਈਕ ਕਰਨ ਵਾਲੀ ਕਹੀ ਹੈ। ਕੋਠੇ, ਕੋਠਾ ਸਮਝਦੇ ਹਾਂ ਨਾ, ਛੱਤ ਦੇ ਉੱਤੇ ਧੁੱਕਣ ਮੈਨੇ ਦੌੜਨਾ, ਕੇਤੜਾ ਮੈਨੇ ਕਿੰਨੀ ਕੁ ਦੂਰ ਤੱਕ, ਇਫ ਸਮ ਵਨ ਸਟਾਰਟਸ ਰਨਿੰਗ ਔਨ ਦ ਰੂਫ, ਉਹ ਕਿੰਨੀ ਕੁ ਦੂਰ ਤੱਕ ਪਹੁੰਚੇਗਾ, ਕਿੱਥੇ ਕੁ ਤੱਕ ਪਹੁੰਚੇਗਾ। ਛੱਤ ਦੇ ਉੱਤੇ ਕੋਈ ਦੌੜ ਲਗਾਏ, ਛੱਤ ਦੇ ਉੱਤੇ ਦੌੜ ਲਗਾ ਕੇ ਕੋਈ ਕਿੱਥੇ ਪਹੁੰਚ ਸਕਦਾ ਹੈ, ਕਿੱਥੇ ਪਹੁੰਚੇਗਾ? ਸਾਰੇ ਅਸੀਂ ਜਾਣਦੇ, ਜਾਂ ਹੋਸਪਿਟਲ 'ਚ ਪਹੁੰਚੇਗਾ, ਜਾਂ ਗ੍ਰੇਵਯਾਰਡ 'ਚ ਪਹੁੰਚ ਜਾਏਗਾ। ਕਹਿੰਦੇ ਕੋਠੇ ਧੁੱਕਣ ਕੇਤੜਾ, ਹਾਉ ਫਾਰ ਯੂ ਕੈਨ ਰਨ ਔਨ ਟੋਪ ਆਫ ਦ ਰੂਫ, ਹਾਉ ਫਾਰ ਯੂ ਕੈਨ ਰਨ। ਕੋਠੇ ਧੁੱਕਣ ਕੇਤੜਾ, ਕਹਿੰਦੇ ਇਹ ਜਿਹੜੀ ਜ਼ਿੰਦਗੀ ਦੀ ਦੌੜ 'ਚ ਪਏ ਹੋਏ ਹੋ ਨਾ, ਜਿਵੇਂ ਕੋਠੇ ਦੀ ਦੌੜ ਦੇ ਵਿੱਚ ਇਨਸਾਨ ਕਿਤੇ ਨਹੀਂ ਪਹੁੰਚਦਾ, ਇਸੇ ਤਰ੍ਹਾਂ ਆਹ ਜਿਹੜੀ ਦੁਨਿਆਵੀ ਦੌੜ 'ਚ ਪਏ ਹੋਏ ਹੋ, ਇਸ ਦੇ ਵਿੱਚ ਵੀ ਤੁਸੀਂ ਕਿਤੇ ਪਹੁੰਚਣਾ ਨਹੀਂ ਹੈ। ਹਾਂ, ਜਮਾਂ ਦੇ ਪਾਸ ਪਹੁੰਚ ਜਾਓਗੇ, ਦੌੜਦੇ 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 ਮੌਤ ਦੇ ਫਰਿਸ਼ਤੇ ਦੇ ਹੱਥਾਂ 'ਚ ਜਾ ਪਹੁੰਚੋਗੇ। ਕੋਠੇ ਧੁੱਕਣ ਕੇਤੜਾ, ਫਿਰ ਨੀਂਦੜੀ ਨਿਵਾਰ। ਇਸ ਕਰਕੇ ਕਹਿੰਦੇ ਜਿਹੜਾ ਉਧਰੋਂ ਸੁੱਤੇ ਪਏ ਹੋ ਨਾ, ਕਹਿੰਦੇ ਉਹ ਨੀਂਦ ਨੂੰ ਤੋੜੋ ਔਰ ਜਾਗੋ। ਇਹ ਜਿਹੜੀ ਰੇਸ 'ਚ ਦੌੜ 'ਚ ਪਏ ਹੋਏ ਹੋ, ਇਟ ਇਜ਼ ਜਸਟ ਲਾਈਕ ਰਨਿੰਗ ਔਨ ਦ ਰੂਫ, ਅਤੇ ਕੋਈ ਕਿਤੇ ਪਹੁੰਚਦਾ ਨਹੀਂ ਹੈ। ਕੋਠੇ ਧੁੱਕਣ ਕੇਤੜਾ, ਪਿਰ ਨੀਂਦੜੀ ਨਿਵਾਰ। ਨਿਵਾਰ ਮੈਨੇ ਇਸ ਨੀਂਦ 'ਚੋਂ ਨਿਕਲੋ, ਬੇਹੋਸ਼ੀ 'ਚੋਂ ਨਿਕਲੋ। ਪਿਰ ਨੀਂਦੜੀ ਨਿਵਾਰ, ਅੱਗੇ ਕਹਿੰਦੇ ਹਨ, ਜੋ ਦੇਹ, ਜਿਹੜੇ ਦਿਨ, ਦੇਹ ਦਾ ਮਤਲਬ ਦਿਨ, ਜੋ ਦੇਹ ਲੱਦੇ ਸਾਨੂੰ ਲੱਭੇ ਹਨ, ਮਿਲੇ ਹਨ, ਹਾਸਲ ਹੋਏ ਹਨ, ਗਾਣਵੇ, ਗਾਣਵੇ ਦਾ ਮਤਲਬ ਇਹ ਗਿਣਤੀ ਮਿਣਤੀ ਦੇ ਹਨ, ਅਣਗਿਣਤ ਨਹੀਂ ਹਨ। ਜਿਹੜੇ ਦਿਨ ਸਾਨੂੰ ਮਿਲੇ ਹਨ, ਲੱਭੇ ਹਨ, ਕਹਿੰਦੇ ਇਹ ਗਿਣਤੀ ਮਿਣਤੀ ਦੇ ਦਿਨ ਹਨ, ਅਤੇ ਇਹਨਾਂ ਨੇ ਕਿਵੇਂ ਲੰਘ ਜਾਣਾ ਹੈ? ਗਏ ਵਿਲਾੜ ਵਿਲਾੜ, ਵਿਲਾੜ ਦਾ ਮਤਲਬ ਹੁੰਦਾ ਛਲਾਂਗਾ ਮਾਰ ਮਾਰ ਕੇ। ਕਹਿੰਦੇ ਇਹਨਾਂ ਦਿਨਾਂ ਨੇ ਛਲਾਂਗਾ ਮਾਰ ਮਾਰ ਕੇ ਲੰਘ ਜਾਣਾ ਹੈ, ਭਾਵ ਇਤਨੀ ਤੇਜ਼ੀ ਦੇ ਨਾਲ ਇਹ ਆਹਿਸਤਾ 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 ਨਹੀਂ ਲੰਘਦੇ, ਕਹਿੰਦੇ ਛਲਾਂਗਾ ਮਾਰ ਮਾਰ ਕੇ, ਕਹਿੰਦੇ ਇਹਨਾਂ ਜ਼ਿੰਦਗੀ ਦੇ ਗਿਣੇ ਮਿਣੇ ਦਿਨਾਂ ਨੇ ਛਲਾਂਗਾ ਮਾਰ ਮਾਰ ਕੇ ਲੰਘ ਜਾਣਾ ਹੈ। ਗਏ ਮੈਨੇ ਖਤਮ ਹੋ ਜਾਣਗੇ, ਚਲੇ ਜਾਣਗੇ, ਕਿਵੇਂ? ਛਲਾਂਗਾ ਮਾਰ ਮਾਰ ਕੇ। ਇਸ ਕਰਕੇ ਉਹਨਾਂ ਨੇ ਸਾਨੂੰ ਜਗਾਇਆ ਹੈ। ਗੁਰੂ ਬਾਬਾ ਜੀ ਵੀ ਸਾਨੂੰ ਇਹੀ ਸਮਝਾ ਰਹੇ ਹਨ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਕਾਲ ਜਾਲ, ਕਹਿੰਦੇ ਉਹ ਜਿਹੜਾ ਕਾਲ ਦੇ ਜਾਲ 'ਚ ਪੈਣਾ, ਮਹਾਂ ਜੰਜਾਲਾ, ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਜੰਜਾਲ ਹੈ, ਪਤਾ ਨਹੀਂ, ਰੂਹ ਨੂੰ ਸੁੱਝਦਾ ਨਹੀਂ ਕੀ ਕਰੇ ਕੀ ਨਾ ਕਰੇ, ਕਿੱਥੇ ਜਾਏ ਕਿੱਥੇ ਨਾ ਜਾਏ, ਕਿੱਥੇ ਲੁਕੇ। ਕਹਿੰਦੇ ਉਸ ਜੰਜਾਲ 'ਚੋਂ ਮੈਂ ਬਚ ਗਿਆ, ਕਾਲ ਦੇ ਜਾਲ 'ਚੋਂ ਮੈਂ ਬਚ ਗਿਆ। ਕਾਲ ਜਾਲ ਔਰ ਮਹਾਂ ਜੰਜਾਲਾ, ਚੁੱਕੈ ਜਮੈ ਡਰਾ, ਅਤੇ ਕਹਿੰਦੇ ਮੈਂ ਬਿਲਕੁਲ ਫਰੀ ਹੋ ਗਿਆ, ਨਿਰਭਉ ਹੋ ਗਿਆ, ਕਿਉਂਕਿ ਜਮਾਂ ਦੇ ਵਸ ਪੈਣ ਦਾ ਹੁਣ ਮੈਨੂੰ ਡਰ ਹੀ ਨਹੀਂ ਰਹਿ ਗਿਆ। ਮੈਨੂੰ ਪਤਾ ਹੈ ਕਿ ਮੈਂ ਜਮਾਂ ਦੇ ਵਸ 'ਚ ਨਹੀਂ ਪਵਾਂਗਾ। ਉਸ ਪੁਰਸ਼ ਜਿੰਨਾ ਭਾਗਾਂ ਵਾਲਾ ਕੌਣ ਹੋ ਸਕਦਾ ਹੈ, ਉਸ ਜਿੰਨਾ ਸੁਖੀ ਔਰ ਖੁਸ਼ ਕੌਣ ਹੋ ਸਕਦਾ ਹੈ, ਜਿਸ ਨੂੰ ਆਪਣੀ ਜ਼ਿੰਦਗੀ ਦੇ ਜੀਂਦਿਆਂ ਜੀ ਇਹ ਪਤਾ ਚੱਲ ਜਾਏ ਕਿ ਮੈਨੂੰ ਮੌਤ ਦੇ ਫਰਿਸ਼ਤੇ ਨਹੀਂ ਲੈਣੇ ਆਉਣਗੇ, ਔਰ ਮੈਂ ਉਸ ਤੋਂ ਬਾਅਦ ਇਹ ਜੂਨਾਂ ਦੇ ਵਿੱਚ ਭਟਕਾਂਗਾ ਨਹੀਂ, ਨਰਕਾਂ ਦੋਸਕਾਂ ਦੀ ਅੱਗ ਦੇ ਵਿੱਚ ਨਹੀਂ ਸੜਾਂਗਾ, ਔਰ ਜਮਾਂ ਦਾ ਹੁਣ ਮੈਨੂੰ ਕੋਈ ਡਰ ਨਹੀਂ ਰਹਿ ਗਿਆ। ਉਸ ਇਨਸਾਨ ਦੀ ਅਮੀਰੀ ਦੇ ਸਾਹਮਣੇ ਦੁਨੀਆ ਦੀ ਅਮੀਰੀ ਕੋਈ ਮਾਇਨਾ ਰੱਖਦੀ ਹੈ? ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਕਾਲ ਜਾਲ ਔਰ ਮਹਾਂ ਜੰਜਾਲਾ, ਚੁੱਕੈ ਜਮੈ ਡਰਾ, ਕਹਿੰਦੇ ਜਮਾਂ ਦਾ ਡਰ ਖਤਮ ਹੋ ਗਿਆ। ਇਹ ਉਹਨਾਂ ਨੇ ਤਾਂ ਪ੍ਰਾਪਤ ਕਰ ਲਿਆ, ਉਹਨਾਂ ਨੇ ਤਾਂ ਹਾਸਲ ਕਰ ਲਿਆ, ਔਰ ਇਹਨਾਂ ਤੁਕਾਂ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ, ਸਾਨੂੰ ਇੰਸਪੀਰੇਸ਼ਨ ਮਿਲਦਾ ਹੈ, ਸਾਨੂੰ ਜਗਾਇਆ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਇਹ ਪ੍ਰਾਪਤ ਕਰ ਗਏ, ਅਤੇ ਕੀ ਸਾਡਾ ਇਹ ਕੰਸਰਨ, ਸਾਡਾ ਇਹ ਫਿਕਰ, ਸਾਡੀ ਇਹ ਚਿੰਤਾ ਨਹੀਂ ਹੋਣੀ ਚਾਹੀਦੀ ਕਿ ਕਿਤੇ ਅਸੀਂ उस भयानक मौत के फरिश्ते दे जिहड़ा कि अचानक उसने आखड़े होना है सामने, उस तो पहला पहला कुछ कर लईए और जमा दी मार तो बच जाइए और पत दे नाल इस दुनिया दे विच्चों जाइए, ना कि कुट खांदे जाइए। जम तो कुटते मारते ले जाते हैं और असीं तो माड़ी मोटी कुट नहीं सार सकते, सार सकते उन्हां दी कुट किवें सारांगे, फिर उन्हां तो कोई बचाउण वाला नहीं है, उन्हां तो कोई छुड़ाउण वाला नहीं है, फिर उन्हां दे हथ वस पिया जीव जितना मर्जी चीके कुरलाए रौला पाए वह आवाज़ उन्हां नूं ते सुनदी है जां पाउण वाले नूं सुनदी है, होर किसे नूं सुनदी नहीं है। इस करके गुरु महाराज जी सानू बड़े ढंगा नाल गुरबाणी दे विच समझाउंदे हन कि आ खतरा आ डेंजर तुहाडे सामने आ रहा है, डे बाई डे यू आर गैटिंग कलोजर एंड कलोजर टू दिस कंडीशन, यू आर अबाउट टू गैट इन टू दिस। ये हुण अपनी मर्जी है कि जे सुन के अणसुणी कर देनी है तो फिर उस दे जो कंसीक्वेंसेस हन वो थोड़े जे सुन लो, क्योंकि इन्हां शब्दां दे नाल साडे अंदर चिंता फिक्र पैदा हो सकता है अते सिर्फ यही एक होप है, वरना ये मनुखी मन जड़ा है ये ऐसा शैतान है, ये समझण दा नां नहीं लैंदा, ये बदलन का ना नहीं लेंदा, ये फिर अपनी नींद सौ लेंदा, सौ जाता है, सुन लेंदा है, सुन के सोचता है पता नहीं मेरे ना थोड़ा कुछ हो रहा है। पर आही विचार है जिहड़ी सानू अगर किसी पागां वाले नू अंदर चोट कर जाए तो उसका अंदर तो कंब जाएगा, पर मनमुखा के अंदर सुन सुना के भी कोई खास फर्क नहीं पिया करता, पर ढंग यही है। इस करके गुरु बाबा जी ने बाणी दे विच रब दे मिलन दी उस तो बाद दी ब्रह्म ज्ञान दी विचारां भी दसियां, बहुत विचारां दसियां, पर असीं जिथे खलोते हाँ सानू अगां तुरन लई तां धक्का ही मारना पएगा, धक्का ही देना पएगा, और वह धक्का है आ साडे सामने जिहड़ा खतरा है, जिस डिच विच असी डिग सकते हाँ, जिस भयानक हालात दे विच असी पै सकते हाँ, गुरु महाराज जी वो साडे सामने प्रजेंट करते हैं, उन्होंने दिसदी है, वह जानते हैं, सानू नहीं पता। इस करके पिता अपने बच्चे नू समझाया ही करता है, पिता नू पता होंदा है, बच्चे नू पता नहीं होंदा, पिता दसदा है बच्चे नू कि आ तेरे लिए खतरा पैदा हो सकता है। इस करके किन्ने प्यार नाल आख्या है नानक आखे रे मना, नानक ये कह रहे हैं कि सुनिए सिख सही, कहिंदे ये सही गल है, बिल्कुल ये वापरन वाली है, वापर रही है सबना दे नाल, कहिंदे ये साडी सिख्या नू सुन लो, नहीं तो नतीजे आ निकलणगे। इस शब्द भी सुन लिया है कुछ एक प्रमाण बाणी दे, होर पांच दस मिनट दे विच आप जी दी सेवा च रख के फिर कीर्तन की समाप्ति होएगी। प्यार नाल सुनो और गाओ।
नानक आखे रे मना, नानक आखे रे मना, सुनिए सिख सही, नानक आखे रे मना, सुनिए सिख सही, नानक आखे रे मना, सुनिए सिख सही, लेखा रब मंगेसिया, लेखा बैठा कड रहे, बैठा कड रहे, नानक आखे रे मना, नानक ਇੱਕ ਆਖੇ ਰੇ ਮਨਾ ਨਾਨਕ ਆਖੇ।
ਥੋੜ੍ਹੀਆਂ ਪੰਕਤੀਆਂ ਹੋਰ ਸੁਣੋ ਇਸੇ ਹੀ ਸੰਬੰਧ ਦੇ ਵਿੱਚ, ਕਿਉਂਕਿ ਸਾਰੀ ਵਿਚਾਰ ਬਾਣੀ 'ਚੋਂ ਹੀ ਸੁਣਨੀ ਹੈ, ਬਾਣੀ 'ਚੋਂ ਹੀ ਪ੍ਰੇਰਨਾ ਲੈਣੀ ਹੈ। ਗੁਰੂ ਮਹਾਰਾਜ ਜੀ ਆਖਦੇ ਹਨ ਕਿ ਕੋਈ ਇਨਸਾਨ ਅਗਰ ਉਹ ਜਿਹੜੇ ਜਮਦੂਤ ਕਹੋ ਜਾਂ ਮੌਤ ਦਾ ਫਰਿਸ਼ਤਾ ਅਜ਼ਰਾਈਲ ਵੱਖ ਵੱਖ ਨਾਮ ਤਰੇ ਹੋਏ ਹਨ, ਉਹਨਾਂ ਦੇ ਹੱਥ ਵਿੱਚ ਪੈ ਗਿਆ ਤਾਂ ਉਸ ਦਾ ਹਸ਼ਰ ਕੀ ਹੈ? ਗੁਰੂ ਜੀ ਕਹਿੰਦੇ ਹਨ ਮਾਇਆ ਮਮਤਾ ਪਵੇ ਖਿਆਲੀ। ਕਹਿੰਦੇ ਉਧਰੋਂ ਇਸ ਦੇ ਮਰਨ ਦਾ ਸਮਾਂ ਨੇੜੇ ਆ ਰਿਹਾ ਹੁੰਦਾ ਹੈ ਤਾਂ ਉਦੋਂ ਵੀ ਇਸ ਨੂੰ ਆਪਣੇ ਮਮਤਾ ਦੇ ਆਪਣੇ ਮੋਹ ਦੇ ਜਿਹੜੇ ਸੰਬੰਧ ਹਨ ਉਹ ਚੇਤੇ ਆਉਣੇ ਸ਼ੁਰੂ ਹੋ ਜਾਂਦੇ ਨੇ। ਉਹ ਹਾਲੇ ਨੇ ਮੈਨੂੰ ਮਿਲਿਆ, ਉਹਨੂੰ ਬੁਲਾ ਕੇ ਲਿਆਓ, ਇੱਕ ਦਫਾ ਮੈਂ ਉਸਨੂੰ ਵੀ ਦੇਖ ਲਵਾਂ। ਸਾਰੀ ਜ਼ਿੰਦਗੀ ਦੇਖ ਕੇ ਰੱਜੇ ਨਹੀਂ ਹੁੰਦੇ। ਕਹਿੰਦੇ ਉਦੋਂ ਵੀ ਇਹ ਕਿਹੜੇ ਖਿਆਲਾਂ 'ਚ ਪੈਂਦਾ ਹੈ? ਮਾਇਆ ਔਰ ਮਮਤਾ। ਫਿਰ ਇਹ ਸਮਝਾਉਂਦਾ ਹੈ ਇਸ ਪੈਸੇ ਦਾ ਆਹ ਕਰਨਾ, ਇਸ ਪੈਸੇ ਦਾ ਆਹ ਕਰਨਾ, ਇਸ ਨੂੰ ਉੱਥੇ ਲਾਉਣਾ, ਇਸ ਨੂੰ ਉੱਥੇ ਲਾਉਣਾ। ਜਮਾਂ ਦੇ ਹੱਥ 'ਚ ਪੈਣ ਲੱਗਾ ਹੈ। ਫਿਰ ਵੀ ਗੁਰੂ ਬਾਬਾ ਜੀ ਕਹਿੰਦੇ ਹਨ ਜਿਹੜੀ ਸਾਰੀ ਉਮਰ ਜਿਸਨੇ ਸੁਰਤੀ ਦੀ ਕਮਾਈ, ਸ਼ਬਦ ਦੀ ਕਮਾਈ, ਬਾਣੀ ਦੀ ਕਮਾਈ ਨਹੀਂ ਕੀਤੀ, ਅਖੀਰ 'ਚ ਵੀ ਕਹਿੰਦੇ ਉਹਨੂੰ ਜਿਹੜੀ ਸਾਰੀ ਉਮਰ ਉਸ ਦੇ ਫਿਕਰ ਚਿੰਤਾਵਾਂ ਝਮੇਲੇ ਉਦੋਂ ਵੀ ਉਹੀ ਚੇਤੇ ਆਉਣੇ ਹਨ। ਉਦੋਂ ਵੀ ਕਹਿੰਦੇ ਇਹ ਦੋ ਗੱਲਾਂ ਦੇ ਧਿਆਨ 'ਚ ਪੈ ਜਾਂਦਾ ਹੈ, ਇੱਕ ਤਾਂ ਆਪਣੇ ਪੈਸੇ ਦਾ ਦੱਸਦਾ, ਪੈਸੇ ਦੀ ਚਿੰਤਾ ਹੁੰਦੀ, ਫਿਰ ਬੁਲਾ ਕੇ ਦੱਸਦਾ ਆਹ ਤੁਹਾਡੇ ਲਈ ਹੈ, ਆਹ ਤੁਹਾਡੇ ਲਈ, ਆਹ ਇਤਨਾ ਤੁਹਾਡੇ ਲਈ, ਇਸ ਦਾ ਆਹ ਕਰਨਾ ਹੈ, ਇਸ ਦਾ ਮੇਰੇ ਤੋਂ ਬਾਅਦ ਆਹ ਕਰਨਾ, ਮੇਰੇ ਤੋਂ ਬਾਅਦ। ਮਾਇਆ ਮਮਤਾ ਔਰ ਦੂਸਰਾ ਮਮਤਾ ਮੋਹ। ਜੇ ਕੋਈ ਆਪਣਾ ਲਵਡ ਵਨ ਕੋਈ ਕਿਤੇ ਦੂਰ ਰਹਿੰਦਾ ਹੈ ਤਾਂ ਕਹਿੰਦਾ ਉਹਨੂੰ ਵੀ ਟੈਲੀਫੋਨ ਕਰੋ, ਉਹ ਵੀ ਸਮੇਂ ਸਿਰ ਪਹੁੰਚ ਜਾਏ, ਸਮੇਂ ਸਿਰ ਪਹੁੰਚ ਜਾਏ। ਜਿੱਦਾਂ ਕੋਈ ਬਹੁਤ ਸ਼ੁਭ ਘੜੀ ਆ ਰਹੀ ਹੁੰਦੀ ਹੈ, ਜਿੱਦਾਂ ਕੋਈ ਬਹੁਤ ਸ਼ੁਭ ਘੜੀ ਆ ਰਹੀ ਹੁੰਦੀ ਕਿ ਸਮੇਂ ਸਿਰ ਪਹੁੰਚ ਜਾਏ, ਉਸਨੂੰ ਵੀ ਬੁਲਾਓ। ਮਾਇਆ ਮਮਤਾ ਪਵੇ ਖਿਆਲੀ, ਇਹਨਾਂ ਖਿਆਲਾਂ 'ਚ ਪੈ ਜਾਂਦਾ ਹੈ। ਇਹਨਾਂ ਖਿਆਲਾਂ 'ਚ ਪੈਣ ਦੇ ਨਾਲ ਕਹਿੰਦੇ ਹੁੰਦਾ ਕੀ ਹੈ, ਜੰਪੁਰ ਫਸ ਹੈਗਾ, ਜਮ ਜਾਲੀ, ਜਮਾਂ ਦੇ ਜਾਲ ਦੇ ਵਿੱਚ ਫਸ ਜਾਏਗਾ, ਜਮਾਂ ਦੀ ਪੁਰੀ ਦੇ ਵਿੱਚ ਜਾਏਗਾ, ਜਮ ਲੋਕ ਦੇ ਵਿੱਚ ਜਾਏਗਾ। ਫਿਰ ਕੀ ਹੋਏਗਾ, ਕਿਉਂਕਿ ਹੇਤ ਕੇ ਬੰਧਨ ਤੋੜ ਨਾ ਸਕੇ, ਜਿਹੜੇ ਮੋਹ ਅਟੈਚਮੈਂਟਸ ਉਹਨਾਂ ਦੇ ਬੰਧਨ ਜਿਹੜੇ ਪਹਿਲਾਂ ਨਹੀਂ ਤੋੜ ਸਕਿਆ, ਕਿਉਂਕਿ ਉਦੋਂ ਇਹ ਤੋੜ ਨਹੀਂ ਸਕਣੇ, ਉਦੋਂ ਸਗੋਂ ਜ਼ਿਆਦਾ ਇਸ ਨੂੰ ਦਰਦ ਹੋਣੀ ਹੈ, ਤਕਲੀਫ ਹੋਣੀ ਹੈ, ਤਾਂ ਜਮ ਕਰੇ ਖੁਆਰੀ ਜੀਓ। ਕਹਿੰਦੇ ਫਿਰ ਜਮ ਇਸ ਨੂੰ ਖੁਆਰ ਕਰਨਗੇ, ਇਹਦੀ ਬਹੁਤ ਖੁਆਰੀ ਹੋਏਗੀ। ਇੱਕ ਸ਼ਬਦ ਵਿੱਚ ਗੁਰੂ ਬਾਬਾ ਜੀ ਇਹ ਆਖਦੇ ਹਨ ਜਮਪੁਰ ਬੱਧੇ ਮਾਰੀਏ, ਜਮਾਂ ਦੇ ਵਸ ਦੇ ਵਿੱਚ ਪਏ ਹਾਂ ਨੂੰ ਕਹਿੰਦੇ ਉਹ ਬਹੁਤ ਟੌਰਚਰ ਕਰਦੇ, ਟੌਰਚਰ ਇਸ ਕਰਕੇ ਕਰਦੇ ਹਨ ਕਿ ਇਸ ਨੇ ਉਸ ਵਾਹਿਗੁਰੂ ਦੀ ਪ੍ਰਾਈਸਲੈਸ ਗਿਫਟ ਦੀ ਇਨਸਲਟ ਕੀਤੀ, ਉਸ ਦਾਤ ਨੂੰ ਇਸਨੇ ਲੱਤ ਮਾਰੀ, ਉਸਨੂੰ ਇਸਨੇ ਠੁਕਰਾਇਆ, ਇਸ ਕਰਕੇ ਇਸ ਨੂੰ ਫਿਰ ਮਾਰ ਪੈਂਦੀ। ਜੰਪੁਰ ਬੱਧੇ, ਇਹ ਬੱਝਿਆ ਹੁੰਦਾ ਹੈ, ਜਕੜਿਆ ਹੁੰਦਾ ਹੈ, ਉਹ ਕਿਤਨੀ ਕੁ ਭਿਆਨਕ ਦਸ਼ਾ ਹੋਏਗੀ। ਮਾਰੀਏ ਕੋ ਨਾ ਸੁਣੇ ਪੁਕਾਰ, ਕਹਿੰਦੇ ਉਦੋਂ ਫਿਰ ਇਸ ਦੀ ਕੋਈ ਪੁਕਾਰ ਨਹੀਂ ਸੁਣਦਾ। ਐਸੇ ਅਨੇਕਾਂ ਸ਼ਬਦ ਗੁਰੂ ਬਾਬਾ ਜੀ ਦੀ ਬਾਣੀ 'ਚ ਆਉਂਦੇ ਹਨ। ਜੰਪੁਰ ਘੋਰ ਅੰਧਾਰ, ਕਹਿੰਦੇ ਇਤਨਾ ਘੋਰ ਅੰਧੇਰਾ ਹੁੰਦਾ ਹੈ ਉਹਨਾਂ ਦੇ ਵਸ 'ਚ ਪੈਣ ਤੋਂ ਬਾਅਦ, ਉੱਥੇ ਰੂਹ ਨੂੰ ਨਜ਼ਰ ਕੁਛ ਨਹੀਂ ਆਉਂਦਾ। ਕਈਆਂ ਦਾ ਆਫਟਰ ਡੈਥ ਦਾ ਐਕਸਪੀਰੀਅੰਸ ਵੀ ਹੈ, ਮਹਾਂਪੁਰਸ਼ਾਂ ਨੇ ਤਾਂ ਇਹ ਚੀਜ਼ਾਂ ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਹੀ ਦੇਖੀਆਂ ਹੋਈਆਂ ਹਨ। ਕਹਿੰਦੇ ਦਿਸਦਾ ਇਸ ਨੂੰ ਕੁਛ ਨਹੀਂ ਹੈ, ਸੁੱਝਦਾ ਇਸ ਨੂੰ ਕੁਛ ਨਹੀਂ ਹੈ, ਔਰ ਅੰਧੇਰਾ ਇਤਨਾ ਜ਼ਿਆਦਾ ਹੈ ਜਿਸ ਨੂੰ ਅਸੀਂ ਡਿਸਕ੍ਰਾਈਬ ਹੀ ਨਹੀਂ ਕਰ ਸਕਦੇ। ਅਗਰ ਅਸੀਂ ਪਿਚ ਡਾਰਕਨੈਸ ਵੀ ਆਖੀਏ ਤਾਂ ਉਹ ਵੀ ਪੂਰਾ ਨਹੀਂ ਹੈ। ਕੋਰ ਅੰਧਾਰ, ਕੋਰ ਅੰਧੇਰਾ, ਇਤਨਾ ਅੰਧੇਰਾ, ਅੰਧੇਰੇ 'ਚੋਂ ਸਾਨੂੰ ਡਰ ਲੱਗਦਾ ਹੈ। ਹੋਈਏ ਅਸੀਂ ਪਰਾਇਆਂ ਦੇ ਹੱਥਾਂ 'ਚ, ਸਟਰੇਂਜਰਸ ਦੇ ਹੱਥਾਂ ਦੇ ਵਿੱਚ, ਔਰ ਐਸੇ ਭਿਆਨਕ ਜਮਦੂਤਾਂ ਦੇ ਹੱਥਾਂ ਦੇ ਵਿੱਚ, ਔਰ ਨਜ਼ਰ ਕੁਛ ਆਵੇ ਨਾ, ਘੋਰ ਅੰਧੇਰਾ ਹੋਵੇ, ਤਾਂ ਕਿਤਨੀ ਕੁ ਡਰਾਉਣੀ ਉਹ ਹਾਲਤ ਹੋਏਗੀ। ਜੰਪੁਰ ਘੋਰ ਅੰਧਾਰ ਮਹਾਂਗੁਬਾਰ, ਮਹਾਂਗੁਬਾਰ ਨਾ ਤਿੱਥੇ ਭੈਣ ਨਾ ਭਾਈ। ਉਹ ਐਸੀ ਦੁਨੀਆ ਹੈ, ਨਾ ਉੱਥੇ ਕੋਈ ਭੈਣ ਹੈ, ਨਾ ਉੱਥੇ ਕੋਈ ਭਰਾ ਹੈ, ਨਾ ਇਹ ਸਾਡੇ ਸੰਬੰਧ ਹਨ, ਉੱਥੇ ਕੋਈ ਨਹੀਂ ਹੈ। ਫਿਰ ਕਹਿੰਦੇ ਹਨ ਉੱਥੇ ਹੱਥ ਨਾ ਅਪੜੇ। ਇੱਥੋਂ ਫਿਰ ਅਸੀਂ ਜਿਹੜੀਆਂ ਕੋਸ਼ਿਸ਼ਾਂ ਕਰਦੇ ਹਾਂ ਨਾ ਕਿ ਸੱਚੇ ਪਾਤਸ਼ਾਹ ਇਹ ਆਪਣਾ ਜਨਮ ਸਫਲਾ ਕਰਕੇ ਅਕਾਲ ਚਲਣਾ ਕਰ ਗਏ ਹਨ, ਸੱਚਖੰਡ ਪ੍ਰਵੇਸ਼ ਕਰ ਗਏ ਹਨ, ਸਾਨੂੰ ਪਤਾ ਨਹੀਂ ਕਿਹੜੇ ਜਮਦੂਤਾਂ ਦੀ ਮਾਰ ਖਾ ਰਿਹਾ ਹੈ, ਅਸੀਂ ਕਹਿੰਦੇ ਉਹਨੇ ਸੱਚਖੰਡ ਪ੍ਰਵੇਸ਼ ਕਰ ਗਏ। ਆਫਟਰ ਡੈਥ ਤਾਂ ਅਸੀਂ ਹਰੇਕ ਨੂੰ ਹੀ ਸੱਚਖੰਡ ਵਾਸੀ ਬਣਾ ਦਿੰਦੇ। ਉਹਦੀ ਕੂਕ ਪੁਕਾਰ, ਉਹਦੇ ਨਾਲ ਜੋ ਬੀਤ ਰਹੀ ਹੈ ਉਹ ਇੱਥੇ ਸਾਨੂੰ ਸੁਣਦੀ ਨਹੀਂ। ਔਰ ਇੱਥੋਂ ਸਾਡੇ ਕੀਤੇ ਹੋਏ ਯਤਨ, ਮਹਾਰਾਜ ਅਰਦਾਸ ਬੇਨਤੀ ਹੈ ਕਿ ਉਸਨੂੰ ਆਪਣੇ ਚਰਨ ਕਮਲਾਂ ਦਾ ਨਿਵਾਸ ਬਖਸ਼ਣਾ। ਅਤੇ ਚਰਨ ਕਮਲਾਂ ਦਾ ਨਿਵਾਸ ਉਸਨੇ ਜਿਉਂਦਿਆਂ ਜੀ ਨਹੀਂ ਚਾਹਿਆ, ਅਤੇ ਬਾਅਦ 'ਚ ਉਸਨੂੰ ਕਿਵੇਂ ਮਿਲ ਜਾਏ? ਚਰਨ ਕਮਲਾਂ ਤੋਂ ਦੂਰ ਦੂਰ ਭੱਜਦਾ ਰਿਹਾ ਜਿਉਂਦੇ ਜੀ, ਅਤੇ ਚਰਨ ਕਮਲਾਂ ਦਾ ਨਿਵਾਸ ਉਸਨੂੰ ਬਾਅਦ 'ਚ ਕਿਵੇਂ ਮਿਲ ਜਾਏ? ਕੋਈ ਸਾਡੀ ਕੋਈ ਚੱਲਦੀ ਹੈ ਉੱਥੇ? ਸਾਡੀ ਉੱਥੇ ਚੱਲਦੀ ਹੈ? ਗੁਰੂ ਮਹਾਰਾਜ ਜੀ ਕਹਿੰਦੇ ਹਨ ਉੱਥੇ ਹੱਥ ਨਾ ਅਪੜੇ। ਸਾਡੇ ਕੀਤੇ ਹੋਏ ਯਤਨ, ਸਾਡੀਆਂ ਕੀਤੀਆਂ ਹੋਈਆਂ ਕੋਸ਼ਿਸ਼ਾਂ, ਬਾਅਦ 'ਚ ਜਿੱਥੇ ਮਰਜ਼ੀ ਦਾਨ ਕਰੇ ਆਓ, ਜੋ ਮਰਜ਼ੀ ਪੁੰਨ ਕਰੇ ਆਓ, ਜਿੰਨੇ ਮਰਜ਼ੀ ਸੁਖਮਨੀ ਸਾਹਿਬ ਦੇ ਪਾਠ ਕਰ ਲਓ ਅਤੇ ਜਿੰਨੇ ਮਰਜ਼ੀ ਪਾਠ ਕਰਵਾ ਲਓ, ਕਹਿੰਦੇ ਉਸ ਆਤਮਾ ਨੂੰ ਇੱਥੋਂ ਦਾ ਕੀਤਾ ਹੋਇਆ ਕੁਛ ਨਹੀਂ ਅਪੜਦਾ, ਉਸਨੂੰ ਕੋਈ ਫਲ ਨਹੀਂ ਮਿਲਦਾ। ਉੱਥੇ ਹੱਥ ਨਾ ਅਪੜੇ, ਉੱਥੇ ਹੱਥ ਨਾ ਅਪੜੇ, ਕੂਕ ਨਾ ਸੁਣੇ ਪੁਕਾਰ। ਸਾਡੀਆਂ ਕੀਤੀਆਂ ਕੋਸ਼ਿਸ਼ਾਂ ਉੱਥੇ ਨਹੀਂ ਪਹੁੰਚਦੀਆਂ, ਉੱਥੇ ਨਹੀਂ ਕੁਛ ਕਰਦੀਆਂ, ਔਰ ਉੱਥੇ ਦਾ ਉਹਦਾ ਪਾਇਆ ਹੋਇਆ ਚੀਕ ਚਿਹਾੜਾ ਸਾਨੂੰ ਨਹੀਂ ਸੁਣਦਾ। ਉੱਥੇ ਹੱਥ ਨਾ ਅਪੜੇ, ਕੂਕ ਨਾ ਸੁਣੇ ਪੁਕਾਰ, ਉੱਥੇ ਸਤਿਗੁਰੂ ਵੇਲੀ ਹੋਵੇ, ਕੱਢ ਲਏ ਅੰਤੀ ਵਾਰ। ਕਹਿੰਦੇ ਅਗਰ ਕਿਸੇ ਨੇ ਆਪਣੇ ਗੁਰੂ ਨੂੰ ਮਨਾਇਆ, ਗੁਰੂ ਨੂੰ ਪੂਜਿਆ, ਗੁਰੂ ਦੇ ਬਚਨਾਂ ਅਨੁਸਾਰ ਜੀਵਨ ਗੁਜ਼ਾਰਿਆ, ਕਹਿੰਦੇ ਉੱਥੇ ਸਤਿਗੁਰੂ ਬਚਾਉਂਦਾ ਹੈ, ਉਹ 'ਚ ਪੈਣ ਹੀ ਨਹੀਂ ਦਿੰਦਾ, ਉਹ 'ਚ ਜਾਣ ਹੀ ਨਹੀਂ ਦਿੰਦਾ, ਉਸ ਪਾਸੇ 'ਚੋਂ ਕੱਢ ਪਹਿਲਾਂ ਹੀ ਕੱਢ ਲੈਂਦਾ ਹੈ। ਇਸ ਕਰਕੇ ਗੁਰੂ ਬਾਬਾ ਜੀ ਸਮਝਾਉਂਦੇ ਹਨ, ਇਨਸਾਨ ਵਕਤ ਸਿਰ ਸਮਝਾਓ। ਗੁਰੂ ਅਰਜਨ ਦੇਵ ਜੀ ਨੇ ਕਿਹਾ ਮੇਰੀ ਜ਼ਿੰਦਗੀ 'ਚ ਆਹ ਪ੍ਰਾਪਤ ਮੈਂ ਕਰ ਲਿਆ ਕਿ ਕਾਲ ਜਾਲ ਔਰ ਮਹਾਂ ਜੰਜਾਲਾ ਛੁਟਕੇ ਜਮੇ ਡਰਾ, ਜਮਾਂ ਦਾ ਡਰ ਖਤਮ ਹੋ ਗਿਆ, ਕਾਲ ਦੇ ਫੰਦੇ 'ਚ ਫਸਣ ਤੋਂ ਮੈਂ ਆਜ਼ਾਦ ਹੋ ਗਿਆ ਹਾਂ, ਔਰ ਬਾਅਦ ਦਾ ਜਿਹੜਾ ਜੰਜਾਲ ਹੈ ਜਮਦੂਤਾਂ ਦਾ ਔਰ ਜੂਨਾਂ ਦਾ, ਅਤਿਅੰਤ ਜੋ ਜੰਜਾਲ ਇਹ ਹੈ, ਮਹਾਂ ਜੰਜਾਲ ਹੈ, ਕਹਿੰਦੇ ਉਹ ਤੋਂ ਮੈਂ ਬਚ ਗਿਆ। ਗੁਰੂ ਮਹਾਰਾਜ ਜੀ ਨੇ ਇੱਕ ਸਾਡੇ 'ਤੇ ਸਵਾਲ ਉਠਾਇਆ, ਉਹ ਕਹਿ ਕੇ ਕੀਰਤਨ ਸਮਾਪਤ ਹੋ ਰਿਹਾ। ਗੁਰੂ ਮਹਾਰਾਜ ਜੀ ਕਹਿੰਦੇ ਹਨ ਇਹ ਇਨਸਾਨ ਹੁਣ ਤੂੰ ਮੰਨਦਾ ਨਹੀਂ, ਹੁਣ ਤੂੰ ਬਦਲਦਾ ਨਹੀਂ, ਹਾਲੇ ਤੂੰ ਪੋਸਟਪੋਨ ਕਰੀ ਜਾ ਰਿਹਾ, ਹਾਲੇ ਤੂੰ ਡਿਲੇ ਕਰੀ ਜਾ ਰਿਹਾ, ਹਾਲੇ ਤੂੰ ਆਪਣਾ ਵਕਤ ਵੇਸਟ ਕਰੀ ਜਾ ਰਿਹਾ ਹੈ, ਉਦੋਂ ਕੀ ਕਰੇਗਾ? ਕਦੋਂ ਜਾਂ ਜੀਓ ਵਿੱਚੋਂ ਕੱਢੀਏ, ਜਦੋਂ ਤੇਰੀ ਜਿੰਦ ਨੂੰ, ਤੇਰੀ ਰੂਹ ਨੂੰ, ਤੇਰੀ ਆਤਮਾ ਨੂੰ ਵਿੱਚੋਂ ਕੱਢਿਆ ਜਾ ਰਿਹਾ ਹੋਏਗਾ, ਜਦੋਂ ਉਹ ਆਪਣਾ ਕੰਮ ਕਰ ਰਹੇ ਹੋਣਗੇ, ਕਿਵੇਂ ਰੂਹ ਨੂੰ ਖਿੱਚ ਧੂ ਕੇ ਬਾਹਰ ਕੱਢਣਾ ਹੈ, ਜਾਂ ਜੀਓ ਵਿੱਚੋਂ ਕੱਢੀਏ, ਉਦੋਂ ਕਹਿੰਦੇ ਤੂੰ ਕੀ ਕਰੇਗਾ? ਜਾਂ ਜੀਓ ਵਿੱਚੋਂ ਕੱਢੀਏ, ਜਦੋਂ ਜੀਓ ਨੂੰ ਵਿੱਚੋਂ ਕੱਢਿਆ ਜਾ ਰਿਹਾ ਹੋਏਗਾ, ਉਦੋਂ ਤੂੰ ਕੀ ਕਰ ਸਕੇਗਾ? ਕੁਛ ਵੀ ਨਹੀਂ ਕਰ ਸਕੇਗਾ। ਕਹਿੰਦੇ ਉਦੋਂ ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ। ਕਹਿੰਦੇ ਤੇਰੀਆਂ ਸਾਰੀਆਂ ਸਿਆਣਪਾਂ, ਤੇਰੀ ਅਕਲ, ਤੇਰੀਆਂ ਵਿਚਾਰਾਂ ਸਾਰੀਆਂ ਨੇ ਜਲ ਜਾਣਾ ਹੈ, ਭਾਵ ਕਿਸੇ ਨੇ ਕੰਮ ਨਹੀਂ ਆਉਣਾ। ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ। ਅਤੇ ਕਹਿੰਦੇ ਇੱਥੋਂ ਰੋਂਦਾ ਅੰਦਰੋਂ ਤੇਰੀ ਆਤਮਾ ਜਿਹੜੀ ਹੈ ਉਹ ਤਹਾਂ ਮਾਰਦੀ, ਰੋਂਦੀ, ਭਟਕਦੀ, ਕੁਰਲਾਉਂਦੀ, ਤੜਫਦੀ। ਕਹਿੰਦੇ ਉਹ ਇੱਥੋਂ ਜਾਏਗੀ। ਇਸ ਕਰਕੇ ਅੱਜ ਦੇ ਸ਼ਬਦ ਦੇ ਵਿੱਚ, ਅੱਜ ਦੇ ਕੀਰਤਨ 'ਚ ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਾਲ ਜਾਲ ਅਰ ਮਹਾਂ ਜੰਜਾਲਾ ਛੁਟਕੇ ਜਮੇ ਡਰਾ। ਮੈਂ ਕਹਿੰਦੇ ਇਹਨਾਂ ਸਾਰਿਆਂ ਤੋਂ ਬਚ ਗਿਆ, ਸਾਰਿਆਂ ਤੋਂ ਬਾਹਰ ਨਿਕਲ ਗਿਆ। ਔਰ ਇੱਥੋਂ ਸਾਨੂੰ ਪ੍ਰੇਰਣਾ ਕੀ ਮਿਲਦੀ ਹੈ ਕਿ ਸਾਡੀ ਜ਼ਿੰਦਗੀ ਦਾ ਵੀ ਸਭ ਤੋਂ ਵੱਡਾ ਜੋ ਮਨੋਰਥ, ਮਿਸ਼ਨ, ਗੋਲ ਇਹ ਹੋਣਾ ਚਾਹੀਦਾ ਹੈ ਕਿ ਜਿਉਂਦੇ ਜੀ ਅਸੀਂ ਉਹ ਇੰਤਜ਼ਾਮ ਕਰ ਲਈਏ, ਉਹ ਇੰਤਜ਼ਾਮ ਕਰ ਲਈਏ ਜਿਸ ਦੇ ਨਾਲ ਅਸੀਂ ਵੀ ਜਮਾਂ ਦੇ ਵੱਸ ਪੈਣੋਂ ਬਚ ਜਾਈਏ, ਉਸ ਜੰਜਾਲ 'ਚ ਪੈਣ ਤੋਂ ਬਚ ਜਾਈਏ ਜਿੱਥੇ ਕਿਸੇ ਨੇ ਸਹਾਈ ਨਹੀਂ ਹੋਣਾ। ਮਾਤਾ, ਪਿਤਾ, ਭੈਣ, ਭਰਾ, ਇਹਨਾਂ ਦੇ ਕਿਸੇ ਨੇ ਸਹਾਈ ਨਹੀਂ ਹੋਣਾ, ਨਾ ਇਹਨਾਂ ਦੇ ਕੀਤੇ ਯਤਨਾਂ ਨੇ ਕਿਸੇ ਨੇ ਬਚਾ ਸਕਣਾ ਹੈ, ਸਾਡੀ ਕਿਸੇ ਨੇ ਸੁਣ ਨਹੀਂ ਸਕਣੀ। ਉਸ ਤੋਂ ਅਸੀਂ ਵੀ ਬਚਣ ਦੀ ਕੋਸ਼ਿਸ਼ ਕਰੀਏ। ਇਹ ਹੈ ਗੁਰੂ ਬਾਬਾ ਜੀ ਦੀ ਪਵਿੱਤਰ ਬਾਣੀ ਦੀ ਸਿੱਖਿਆ। ਆਓ ਪ੍ਰੇਮ ਨਾਲ ਉਸੇ ਲਾਈਨ ਨੂੰ ਫਿਰ ਗਾਓ, ਔਰ ਇਹ ਸੁਣਨ ਤੋਂ ਬਾਅਦ ਇਸ ਨੂੰ ਕੋਸ਼ਿਸ਼ ਕਰੋ ਬਾਰ 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 ਇਸ ਵਿਚਾਰ ਨੂੰ ਆਪਣੇ ਮਨ 'ਚ ਲਿਆਉਣ ਦੀ, ਯਾਦ ਰੱਖਣ ਦੀ। ਫਿਰ ਸਾਡਾ ਮਨ ਅਵਸ਼ ਜੋ ਹੈ ਉਹ ਬਦਲ ਜਾਏਗਾ। ਗੁਰੂ ਮਹਾਰਾਜ ਜੀ ਆਪਣੀ ਪਵਿੱਤਰ ਬਾਣੀ ਦੇ ਵਿੱਚ ਆਖਦੇ ਹਨ, ਜਿਨ੍ਹਾਂ ਦੇ ਪੱਲੇ ਨਾਮ ਦਾ ਧਨ ਹੈ, ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦੀ ਯਾਦ ਹੈ, ਜਿਨ੍ਹਾਂ ਦੇ ਪੱਲੇ ਸਤਿਗੁਰੂ ਦੀ ਪਵਿੱਤਰ ਯਾਦ ਦਾ ਅੰਦਰ ਨਿਵਾਸ ਹੈ, ਕਹਿੰਦੇ ਉਹਨਾਂ ਨੂੰ ਜਮ ਕੁਛ ਨਹੀਂ ਆਖ ਸਕਦੇ, ਉਹਨਾਂ ਦੇ ਨੇੜੇ ਨਹੀਂ ਆਖ ਸਕਦੇ। ਉਹ ਜਨਮ ਸਵਾਰ ਕੇ ਜੋ ਜਾਂਦੇ ਹਨ ਉਹ ਪਤ ਨਾਲ ਜਾਂਦੇ ਹਨ। ਜਨਮ ਸਵਰਦਾ ਕਿਵੇਂ ਹੈ? ਗੁਰੂ ਬਾਬਾ ਜੀ ਦੀ ਪਵਿੱਤਰ ਬਾਣੀ, ਬਾਣੀ ਦੀ ਵਿਚਾਰ ਔਰ ਬਾਣੀ ਦੇ ਅਨੁਸਾਰ ਚੱਲਣ ਦੇ ਨਾਲ ਜਨਮ ਸਵਰਦਾ ਹੈ। ਜੋ ਜਨਮ ਨੂੰ ਸੰਵਾਰ ਕੇ ਜਾਂਦੇ ਹਨ ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਜੋ ਜਨਮ ਨੂੰ ਵਿਗਾੜ ਕੇ ਜਾਂਦੇ ਹਨ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਹਨ। ਕਿਵੇਂ? ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ਼ ਲੰਮੇ। ਕਹਿੰਦੇ ਬਹੁਤ ਵੱਡੇ ਲੰਮੇ ਚੱਕਰ ਦੇ ਵਿੱਚ ਪੈ ਜਾਂਦਾ ਹੈ ਅਤੇ ਬਹੁਤ ਸਜ਼ਾਏ, ਬਹੁਤ ਦਾ ਮਤਲਬ ਕਿ ਉਸ ਨੂੰ ਬਿਆਨ ਹੀ ਨਹੀਂ ਕੀਤਾ ਜਾਂਦਾ, ਇਤਨੀ ਇਸ ਨੂੰ ਸਜ਼ਾ ਮਿਲਦੀ ਹੈ ਜਿਹੜਾ ਜਨਮ ਨੂੰ ਵਿਗਾੜ ਕੇ ਜਾਂਦਾ। ਜਨਮ ਨੂੰ ਵਿਗਾੜਨ ਦਾ ਮਤਲਬ ਇਹ ਹੈ ਕਿ ਦੈਟ ਵੀ ਗੋ ਔਨ ਡਿਸਓਬੇਇੰਗ, ਵੀ ਗੋ ਔਨ ਫਾਈਟਿੰਗ ਦ ਸਿਸਟਮ, ਵੀ ਡੂ ਨਾਟ ਡੂ ਵਟ ਵੀ ਆਰ ਸਪੋਜ਼ ਟੂ ਡੂ, ਵਟ ਵੀ ਆਰ ਪ੍ਰੋਗਰਾਮਡ ਟੂ ਡੂ, ਉਹ ਅਸੀਂ ਕਰਦੇ ਨਹੀਂ ਹਾਂ, ਫਿਰ ਉਸ ਦੀ ਸਾਨੂੰ ਸਜ਼ਾ ਮਿਲਣੀ ਹੀ ਮਿਲਣੀ ਹੈ। ਤੋ ਪ੍ਰੇਮ ਦੇ ਨਾਲ ਗਾਓ, ਉਪਰੰਤ ਕੀਰਤਨ ਦੀ ਸਮਾਪਤੀ ਹੈ।
ਨਾਨਕ ਆਖੇ ਰੇ ਮਨਾ, ਨਾਨਕ ਆਖੇ ਰੇ ਮਨਾ, ਸੁਣੀਏ ਸਿੱਖ ਸਹੀ। ਨਾਨਕ ਆਖੇ ਰੇ ਮਨਾ, ਸਿੱਖ ਸਹੀ। ਲੇਖਾ ਰੱਬ ਮੰਗੇਸ਼ਿਆ, ਲੇਖਾ ਮੰਗੇਸ਼ਿਆ, ਲੇਖਾ ਰੱਬ ਮੰਗੇਸ਼ਿਆ, ਲੇਖਾ ਰੱਬ ਮੰਗੇਸ਼ਿਆ, ਬੈਠਾ ਕੱਢ ਵਹੀ, ਬੈਠਾ ਕੱਢ ਵਹੀ, ਨਾਨਕ ਆਖੇ ਰੇ ਮਨਾ, ਰੇ ਮਨਾ, ਰੇ
ਰਾਮ ਕਲੀ ਮਹਲਾ ਤੀਜਾ। ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ।
आनंद भया मेरी माए सतगुरु मैं पाया सतगुरु ता पाया सहज सिद्धि मन बजिया राग रतन परवार शब्दो तंगावो हरि के मन जिनी वसा कहे नानक आनंद हो सतगुरु मैं हर नाल रात मन मेरे दुख सब दे सारना सबना गला समरथ स्वाम सो क्यों मनो विसारे साचे साहेबा क्या नहीं करते करता तेरे सदा सिलसिला तेरी नाम मन वसावे कहे नानक सच्चे साहेब क्या नहीं कर तेरे साचा साच नाम शांत सुख मनाए वसे आजने चास सदा कुर्बान कीता गुरु तो जिस दिया है बड़े सच्चा नाम मेरा है बाजे पंच शब्द कर सभागे घर सभागे शब्द बाजे कलाज कर पंच दूत दवासे काल कंटक दुर्कर्म पाया तुम जन से नाम हर के कहे नानक तै सुख हो आदित कर आनंद सुनो वट पाकी ओ सगल मन हर ब्रह्म गुरु संता पुत्रे सुनी सच्ची संत साजन भय सच्चे पुनीत कहते पवित सतगुर रहया भरपूरे बिनवंत नानक सलोक पवन गुरु पाणी पिता माता धरत महात चंगियाँ बुरियाँ वाचे धर्म हदूर करमी जिन्नी नाम ते आया गए मुशक बोलो वाहेगुरु जी का खालसा वाहेगुरु जी की फतेह वाहेगुरु जी का वाहेगुरु जी की फतेह